शिव पुरी का होए का ਜਨਮ ਸ਼ਬਦ ਜਿੱਤ ਦੁਰਮਤ ਹਰੀ ਗਗਨ ਔਰ ਤਾਰੇ ਗਗਨ ਔਰ ਤਾਰੇ ਗਿਰੇ ਤਾਰ ਤਾਰਣੇ ਗਗਨ ਔਰ ਤਾਰੇ ਰਾਵ ਸੱਸ ਪਵਣ ਪਾਵਕ ਨੀਰਾਰੇ
ਰਾਵ ਸੱਸ ਪਵਣ ਪਾਵਕ ਨੀਰਾਰੇ
ਦਿਨ ਸੁਰੈਣ ਵਰਤ ਔਰ ਭੇਤਾ
ਸਿਫਤ
सो शब्द जित दुर्मत हारी भगते तत् ज्ञाना
सहज सिद्धि
भगते तत्
ज्ञाना
सदा आनंद निचल सच थाना
सदा आनंद निचल
सच थाना कवन सुथान जो कब हुना डरे निचल सच थाना
सदा आनंद
निचल सच थाना निचल सच थाना
निचल सच थाना
सहज सिफते भगते तत् ज्ञाना
सहज सिफते भगते तत् ज्ञाना
सदा आनंद निचल सच थाना
सदा आनंद निचल सच थाना
तहां संग ते साध गुण रसै
तहां संग ते साध गुण रसै
तहां संग ते साध गुण रसै
सहा संग ते साध गुण रसै
अनपौ नगर तहां सद वसै
अनपौ नगर
तहां
सद वसै साध गुण रसै तहां संग ते साध गुण रसै
अनपौ नगर तहां साध वसै
तहां साध वसै तहां साध वसै
तें पौ परमा सोगना चिंता
पौ परमा सोगना चिंता
सोगना
चिंता सोगना चिंता
आवण जावण मृत न होता
आवण जावण मृत न होता
मृत न भगत वसे कीर्तन आधारे
भगत वसे
कीर्तन आधारे पार ब्रह्म का अंत न पार
पार ब्रह्म का अंत न पार
कौन करे तां
ਸ਼ਬਦ ਲਿਖ ਕੇ ਮਰ ਜਾਣਾ ਪ੍ਰਤੱਖ ਕਰਤਾ ਵੀ ਉਹ ਥਾਨ ਸ਼ਬਦ ਦੀ ਕਮਾਈ ਤੋਂ ਬਗੈਰ ਨਹੀਂ ਜਾ ਸਕਦਾ। ਪਹਿਲਾਂ ਦੁਰਮਤ ਦੂਰ ਹੋਊ ਅੰਦਰਲੀ, ਫਿਰ ਚੜ੍ਹਾਈ ਅੰਦਰਲੀ ਸ਼ੁਰੂ ਹੋਊ, ਉਸ ਸਥਾਨ ਤੱਕ ਪਹੁੰਚੇ। ਗੌੜੀ ਮਹੱਲੇ ਪੰਜਵੇਂ ਦਾ ਸ਼ਬਦ ਹੈ, ਕਹਿੰਦੇ ਵੀ ਪਹਿਲਾਂ ਤੇ ਰਹਾਉ ਦੀ ਪਹਿਲੀਆਂ ਦੋ ਤੁਕਾਂ ਹਨ ਵੀ ਮਾਂ ਦੇ ਪੇਟ ਚੋਂ ਗਰਭ ਚੋਂ ਨਿਕਲ ਕੇ ਇਹ ਪੁੱਤਾਂ ਕਲੱਤ ਕਹਿੰਦੇ ਘਰ ਵਾਲੀ ਨੂੰ ਕੁਟੰਬ ਨਾਲ ਜੁੜ ਗਿਆ। ਦੂਸਰਾ ਕੀ ਹੋਇਆ, ਭੋਜਨ ਅਨੇਕ ਪ੍ਰਕਾਰ ਬਹੁ ਕੱਪੜੇ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨ। ਉਹ ਜਿਹੜਾ ਸਰ ਪਰ ਗਵਨ ਕਰੇਗੀ ਬੱਪਰੀ, ਇਹੋ ਜਿਹੇ ਜਿਹੜੇ ਲੋਕ ਮਾਂ ਦੇ ਪੇਟ ਚੋਂ ਨਿਕਲ ਕੇ ਸਾਰੀ ਉਮਰ ਜਵਾਨੀ ਤੱਕ ਜਾਂ ਸਾਰੀ ਉਮਰ ਹੀ ਭੋਜਨ ਕੱਪੜਿਆਂ ਨਾਲ ਜਾਂ ਪੁੱਤ ਘਰ ਵਾਲੀ ਨਾਲ ਜੁੜੇ ਰਹਿੰਦੇ ਹਨ, ਮਹਾਰਾਜ ਕਹਿੰਦੇ ਉਹ ਅਵਸ਼ ਹੀ ਮਰਨਗੇ, ਔਰ ਮਰਨਗੇ ਵੀ ਬੜੇ ਯਤੀਮਾਂ ਦੇ ਤੌਰ 'ਤੇ। ਬੱਪਰੇ ਕਹਿੰਦੇ ਯਤੀਮਾਂ ਬੁਰੀ ਹਾਲਤ ਮਰਨਗੇ ਉਹ, ਕਿਉਂ ਸਰ ਪਰ ਲਫ਼ਜ਼ ਹੈ ਮਸਤ, ਜਿੱਥੇ ਵੀ ਸਰ ਪਰ ਆਏਗਾ ਸਿਰ ਉੱਪਰ ਨਹੀਂ, ਉਹਦਾ ਮਤਲਬ ਉਹ ਬਾਣੀ 'ਚ ਮਤਲਬ ਹੈ ਮਸਤ, ਉਹ ਜ਼ਰੂਰ ਹੀ ਮਰਨਗੇ ਔਰ ਮਰਨਗੇ ਵੀ ਐਵੇਂ ਚੰਦਰੇ ਹੋ ਕੇ। ਉਹ ਕਹਿੰਦੇ ਵੀ ਕੋਈ ਐਸਾ ਥਾਨ ਵੀ ਹੈ ਜਿੱਥੇ ਬੰਦਾ ਸਦਾ ਰਹੇ, ਉਹ ਥਾਨ ਵੀ ਸਦਾ ਨਹੀਂ ਚੱਲੇ, ਅਤੇ ਉਹ ਕਿਹੜਾ ਸ਼ਬਦ ਹੈ ਜਿਹਦੇ ਨਾਲ ਪਹੁੰਚ ਕੇ ਅਤੇ ਮਨ ਦੀ ਦੁਰਮਤ ਦੂਰ ਹੋਏ ਰਹਾ ਉਹਦੇ ਤੋਂ। ਇੱਥੇ ਤੱਕ ਮਹਾਰਾਜ ਨੇ ਕਹਿਤਾ ਇੰਦਰਪੁਰੀ, ਹਿੰਦੂਆਂ ਦੇ ਸਭ ਤੋਂ ਵੱਡੇ ਦੇਵਤੇ ਨੇ ਬ੍ਰਹਮਾ ਵਿਸ਼ਨੂੰ ਮਹੇਸ਼ ਸ਼ਿਵਪੁਰੀ ਇੰਦਰ, ਇਹ ਸਾਰੇ ਉਹ ਸਾਰੇ ਮੰਨੀ ਬੈਠੇ ਨੇ ਇਹਨਾਂ ਨੂੰ ਪੂਜਣ ਲਈ ਵੀ ਉਹ ਦੇਵਤੇ ਸਦਾ। ਮਹਾਰਾਜ ਕਹਿੰਦੇ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਭ, ਇੱਕ ਸੰਸਾਰੀ, ਸੰਸਾਰੀ ਨਹੀਂ ਇੱਕ ਸੰਸਾਰੀ, ਜਿਹੜਾ ਬ੍ਰਹਮਾ ਹੈ ਨਾ ਉਹ ਜੱਗ ਸਾਜਣ ਲਾਏ, ਕਈ ਬ੍ਰਹਮੇ ਜੱਗ ਸਾਜਣ ਲਾਏ, ਉਹਦਾ ਕੰਮ ਹੈ ਸੰਸਾਰੀ ਬਣਾਈ ਜਾਣੇ, ਉਹ ਇੱਕ ਜੋਬ ਹੈ ਉਹਨੂੰ ਮਿਲੀ। ਇੱਕ ਸੰਸਾਰੀ ਇੱਕ ਭੰਡਾਰੀ, ਵਿਸ਼ਨੂੰ ਨੂੰ ਜੋਬ ਹੈ ਭੰਡਾਰੀ ਵਰਤਾ ਰਿਹਾ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾ, ਇੱਕ ਦਾ ਸ਼ਿਵਜੀ ਦਾ ਕੰਮ ਹੀ ਹੈ ਦੁਨੀਆਂ ਨੂੰ ਖੈ ਕਰਨਾ ਜਾਂ ਹੋਰ ਸਾਰਾ ਕੁਛ, ਇਹ ਦੀਵਾਨ ਹੁਕਮ ਚਲਾਉਣਾ ਸ਼ਿਵ ਸ਼ਕਤੀ। ਸੋ ਤਿੰਨ ਚੇਲੇ ਜਿਹਨਾਂ ਜਿਹਨਾਂ ਪੁਰੀਆਂ 'ਚ ਹੀ ਰਹਿੰਦੇ ਨੇ ਉਹ ਸਾਰੀਆਂ ਹੀ ਨਾਸ਼ ਹੋਣ ਵਾਲੀਆਂ ਹੈ, ਮਹਾਰਾਜ ਲਿਖ ਰਿਹਾ, ਕਿਉਂਕਿ ਕਈ ਬ੍ਰਹਮੇ ਨੇ, ਕਈ ਸ਼ਿਵਜੀ ਹੈ, ਕਈ ਇਹਨਾਂ ਪੋਸਟਾਂ 'ਤੇ ਲੱਗੇ। ਜਿਹੜਾ ਵੀ ਮਾਨਸ ਜਨਮ 'ਚ ਨਾਮ ਜਪ ਜਾਂਦਾ ਉਹ ਸੁਣਿਆ ਈਸਰ ਵਰਮਾ ਇੰਦ, ਸੁਣਿਆ ਮੁੱਖ ਸਲਾਹ ਹਨੁਮੰਦ, ਸੁਣਨ ਦੀ ਅਵਸਥਾ ਹੀ ਨਾਮ ਦੀ ਜਪਣ ਦੀ ਐਡੀ ਵੱਡੀ ਹੋ ਜਾਂਦੀ, ਔਰ ਬੜੇ ਬੜੇ ਦੇਵਤਾਂ ਦੀਆਂ ਪੋਸਟਾਂ ਜਾ ਕੇ ਸਾਂਭ ਲੈਂਦੇ। ਸੁਣਿਆ ਇੰਦਰ ਈਸਰ ਵਰਮਾ ਇੰਦ, ਬਰਹਾਰੀ ਗੁਰੇ ਆਪਣੇ ਸਾਧ ਹਾੜੀ ਦਿਓ ਹਾੜੀ ਸਾਧ ਵਾਰ, ਜਿਨ ਮਾਨਸ ਤੇ ਦੇਵਤੇ ਕੀ ਕਰਦੇ ਨੇ ਲੈ ਗਈ ਵਾਰ, ਆਸਾ ਦੀ ਵਾਰ ਸ਼ੁਰੂ ਇੱਥੋਂ ਦੀ। ਦਿਹਾੜੀ ਦਾ ਮਤਲਬ ਇਹ ਨਹੀਂ ਵੀ ਦਿਹਾੜੀ 'ਚ ਤੁਸੀਂ 100 ਵਾਰੀ ਉਹਨੂੰ ਵਾਰਨੇ ਜਾਓ ਅਤੇ ਰਾਤ ਨੂੰ ਸੌਂ ਜਾਓ। ਦਿਹਾੜੀ ਦਾ ਮਤਲਬ ਹੈ ਹਾੜਾ। ਪਿੱਛੇ ਪਿੰਡਾਂ ਸਾਂ 'ਚ ਉੱਚੀ ਬੋਲਣ ਨੂੰ ਕਹਿੰਦੇ ਸੀ, ਉੱਥੇ ਬਹੁਤ ਹਾੜ ਪੈਂਦਾ, ਪੁਰਾਣੀਆਂ ਰੂਹਾਂ ਵੀ ਉੱਥੇ ਬੜਾ ਹਾੜ ਪੈਂਦਾ, ਉੱਚੀ ਬੋਲਣ ਨੂੰ ਉੱਚੀ ਉੱਚੀ ਨਾਮ ਜਪਣ ਨੂੰ ਹਾੜਾ ਪਾਉਣਾ ਕਹਿੰਦੇ। ਉਹ ਕਹਿੰਦੇ ਦਿਹਾੜੀ ਦੇ ਵਿੱਚ ਤੂੰ ਕਈ ਦਿਹਾੜੀ ਤੂੰ ਇੰਨਾ ਨਾਮ ਪਹਿਲਾਂ ਜਪ ਉੱਚੀ ਉੱਚੀ ਸੱਤ ਵਾਰ ਸੈਂਕੜੇ ਵਾਰੀ, ਉੱਚਰੋ ਰਾਮ ਨਾਮ ਲੱਖ ਵਾਰੀ। ਮਤਲਬ ਉਹੀ ਫਿਲਾਸਫੀ ਹੈ ਵੀ ਪਹਿਲਾਂ ਪਹਿਲਾਂ ਦਿਹਾੜੀ ਪਹਿਲਾਂ ਹਾੜਾ ਪਾਉਣਾ ਪੈਂਦਾ, ਉੱਚੀ ਤਰ੍ਹਾਂ ਬੋਲਣਾ ਪੈਂਦਾ ਤਾਂ ਕਿ ਕੰਨ ਸੁਣ ਲੈਣ ਔਰ ਉਹ ਸ਼ਬਦ ਦੀ ਗੂੰਜ ਦੇ ਵਿੱਚ ਮਗਨ ਹੋ ਜਾਏ। ਦਿਹਾੜੀ ਉਹ ਜਿਹੜਾ ਮਹਾਰਾਜ ਕਹਿੰਦੀ ਇਹਦੇ ਤੂੰ ਦੇਵਤਾ ਬਣ ਜਾਂਦਾ ਐਨ। ਗੁਰੂ ਜਿਹੜਾ ਜਿਹਦਾ ਤੁਸੀਂ ਸ਼ਬਦ ਸਿਮਰਦੇ ਹੋ ਉਹਨੂੰ ਇੱਕ ਮਿੰਟ ਲੱਗਦਾ ਤੁਹਾਨੂੰ ਦੇਵਤੇ ਬਣਾਉਣ ਨੂੰ, ਪਰ ਦੇਵਤੇ ਦੀ ਪਦਵੀ ਵੀ ਰਹਿਣ ਵਾਲੀ ਨਹੀਂ ਹੈ। ਮਾਨਸ ਜਨਮ ਜਿਹੜਾ ਹੈ ਨਾ ਇਹਦੇ 'ਚੋਂ ਰੱਬ ਨੂੰ ਮਿਲ ਸਕਦਾ, ਦੇਵਤੇ ਨੂੰ ਮੁੜ ਕੇ ਫਿਰ ਜੂਣ ਲੈਣੀ ਪੈਂਦੀ ਮਾਨਸ। ਸੋ ਕਵਨ ਸਥਾਨ ਜੋ ਕਬੂ ਨਾ ਟਰੈ, ਕਵਨ ਸ਼ਬਦ ਜਿਤ ਦੁਰਮਤ ਹਾਰੇ, ਸ਼ਬਦ ਦੇ ਲਏ ਬਗੈਰ ਉਹ ਭਗਤੀ ਨਹੀਂ ਹੋਣੀ, ਕਿਉਂਕਿ ਅਗੀਆਂ ਤੁਕਾਉਣਗੀਆਂ। ਆਇਆ ਇੰਦਰਪੁਰੀ ਮੈਂ ਸਰ ਪਰ ਮਰਨਾ, ਸਰ ਪਰ ਮੈਨੇ ਮਸਤ, ਬ੍ਰਹਮਪੁਰੀ ਨੇਚਰ ਨਹੀਂ ਰਹਿਣਾ, ਸ਼ਿਵਪੁਰੀ ਕਾ ਹੋਏਗਾ ਕਾਲਾ, ਤ੍ਰੈ ਗੁਣ ਮਾਇਆ ਵਸ। ਇਹ ਸਾਰੇ ਹੀ ਤ੍ਰੈ ਗੁਣਾਂ ਦੇ ਵਿੱਚ ਫਸੇ ਪਏ ਨੇ। ਇਹ ਅੱਗੇ ਵੀ ਦੱਸਿਆ ਇਹਦੇ ਉੱਤੇ ਤੁਰਿਆ ਗੁਣ ਹੈ, ਉਹ ਭਗਤਾਂ ਦੇ ਹਿੱਸੇ ਆਉਂਦਾ। ਇਹ ਤ੍ਰੈ ਗੁਣ 'ਚ ਹੀ ਫਸੇ ਪਏ, ਬੇਤਾਲੇ ਫਿਰ ਬਤਾਲੇ ਹੈ, ਨਾਮ ਬਿਨਾਂ ਸਾਰਾ ਹੀ ਬੇਤਾਲ ਹੈ। ਗੇਰ ਤਾਰ ਧਾਰਨ, ਗੇਰ ਕਹਿੰਦੇ ਪਹਾੜ ਨੂੰ, ਧਰਨ ਧਰਤੀ, ਗਗਨ ਆਹ ਜਿਹੜਾ ਸਾਰਾ ਐਟਮੋਸਫੀਅਰ, ਤਾਰੇ ਜਿਹੜੇ ਤਾਰੇ ਹੈ, ਰਾਵਸਸ ਕਹਿੰਦੇ ਸੂਰਜ ਚੰਦਰਨ, ਪਵਨ ਪਾਵਕ ਜਿਹੜੀ ਅੱਗ ਅਤੇ ਹਵਾ ਹੈ, ਨਿਰਾਰੇ ਦਿਨ ਸਰੈਣ, ਵਰਤ ਔਰ ਬੇਦਾ, ਸਾਸਤ ਸਿਮਰਤ ਬਿਨ ਸਿੰਘੇ ਬੇਦਾ, ਸਭ ਕੁਛ ਫਨਾ ਫਿਲਾ ਹੈ। ਮਹਾਰਾਜ ਨਾ ਮਹੱਲੇ ਨਾਵੇਂ ਨਾ ਬੜੀ ਛੋਟੀ ਜਿਹੀ ਤੁਕ 'ਚ ਗਿਆ, ਜੋ ਦਿਸੈ ਸੋ ਸਗਲ ਬਣਾ ਜਿਉਂ ਬਹਾਦਰ ਕੀ ਛਾਈ। ਜਿਹੜੀ ਚੀਜ਼ ਵੀ ਅੱਖਾਂ ਨਾਲ ਦਿਖਦੀ ਹੈ ਉਹ ਮੈਟਰ ਹੈ, ਉਹ ਬਿਨਸ ਜਾਏਗਾ। ਪਰਮਾਤਮਾ ਬ੍ਰਹਮ ਜੋ ਅੰਦਰ ਸਾਰੀ ਚੀਜ਼ ਵਰਤਣੀ ਹੈ ਉਹ ਦਿਸਦੀ ਨਹੀਂ, ਉਹ ਲਿਵਦੀ ਅਵਸਥਾ, ਇਸ ਕਰਕੇ ਉਹ ਵਿਨਾਸ਼ ਨਹੀਂ ਹੋ ਸਕਦੀ। ਜਿਹੜੀ ਵੀ ਚੀਜ਼ ਮੈਟਰ ਹੈ ਉਹਨੇ ਬਿਨਸ ਜਾਣਾ। ਦਿਨ ਸਰੈਣ ਵਰਤ ਔਰ ਬੇਦਾ, ਸਾਸਤ ਸਿਮਰਤ ਬਿਨ ਸਿੰਘੇ ਬੇਦਾ, ਤੀਰਥ ਦੇਵ ਦੇਹੁਰਾ ਪੋਥੀ ਕਹਿਤਾ। ਇਸੇ ਕਰਕੇ ਕੋਈ ਵੀ ਗ੍ਰੰਥ ਜਿਹੜਾ ਹੈ ਉਹ ਰਹਿਣ ਵਾਲਾ ਨਹੀਂ, ਭਾਵੇਂ ਉਹ ਗੁਰੂ ਗ੍ਰੰਥ ਹੀ ਕਿਉਂ ਨਾ ਹੋ। ਗੁਰੂ ਗ੍ਰੰਥ 'ਚ ਇਹਨੂੰ ਤਾਂ ਕਹਿੰਦੇ ਸੀ ਵੀ ਸਾਰੇ ਗ੍ਰੰਥਾਂ ਦਾ ਗੁਰੂ ਹੈ, ਜਿੰਨੀ ਦੁਨੀਆਂ ਜਿਹਦਾ ਗੁਰੂ ਹੈ ਉਹਨੂੰ ਤਾਂ ਸਭ ਦਾ ਮਾਸਟਰ ਹੈ। ਜਿਹੜਾ ਸਾਡਾ ਗੁਰੂ ਹੈ ਉਹ ਅਸਲ ਸ਼ਬਦ ਹੈ, ਉਹ ਪਰਮਾਤਮਾ ਕਾਲ ਪੁਰਖ ਹੈ। ਸੋ ਕਹਿੰਦੇ ਪੋਥੀ ਮਿਲੀ ਰਹਿਣੀ ਮਾਰਾ ਤਿਲਕ ਸੋਚ ਪਾਕ ਹੋਤੀ, ਧੋਤੀ ਡੰਡੌਤ, ਧੋਤੀ ਇਹ ਨਹੀਂ ਵੀ ਧੋਤੀ ਪਹਿਨਣ ਵਾਲੀ, ਧੋਤੀ ਇੱਕ ਇਹਨਾਂ ਦਾ ਕਰਮ ਹੁੰਦਾ ਸੀ, ਧੋਤੀ ਕਰਮ ਉਹ ਅਸੀਂ ਸਾਰੀਆਂ ਆਂਦਰਾਂ ਬਾਹਰ ਕੱਢ ਕੇ ਜੋਗੀ ਲੋਕ ਉਹਨੂੰ ਸਾਫ਼ ਕਰਕੇ ਮੁੜ ਕੇ ਝੜ 'ਚ ਪਾ ਲੈਂਦੇ ਸੀ। ਇਹੋ ਜਿਹੇ ਧੋਤੀ ਨਿਉਲੀ ਕਰਮ ਬੜੇ ਆਸਣ ਸੀ ਇਹਨਾਂ ਦੇ ਯੋਗੀਆਂ ਦੇ। ਮਹਾਰਾਜ ਕਹਿੰਦਾ ਡੰਡੌਤ ਕਰਨੀ ਪ੍ਰਸਾਦਨ ਭੋਗਾ, ਜਿਹੜੇ ਐਡੇ ਵੱਡੇ ਹੈ ਸਾਰਾ ਇਹ ਸਭ ਤਰੇ ਜਣ ਕਵਨ ਕਰੋਗੇ ਸਗਲੇ ਲੋਗਾ, ਜਾਤ ਵਰਨ ਤੁਰ ਕਰ ਹਿੰਦੂ। ਉਸ ਵੇਲੇ ਦੋ ਕੌਮਾਂ ਸੀ ਮਹੱਲੇ ਪੰਜਵੇਂ ਵੇਲੇ ਗੁਰੂ ਅਰਜਨ ਵੇਲੇ, ਤੁਰਕ ਅਤੇ ਹਿੰਦੂ। ਉਹ ਕਹਿੰਦੇ ਵੀ ਖਾਲੀ ਸਿੱਖਾਂ ਨੂੰ ਕੋਈ ਜਾਣਦਾ ਨਹੀਂ ਸੀ, ਸਿੱਖ ਕੋਈ ਕੌਮ ਨਹੀਂ ਹੈ, ਸਿੱਖ ਮੈਨ ਇਹ ਸਟੂਡੈਂਟ, ਇਹ ਸਗਲ ਜਮਾਤੀ ਧਰਮ ਹੈ, ਆਈ ਪੰਥੀ ਸਗਲ ਜਮਾਤੀ। ਇਸ ਕਰਕੇ ਇਹ ਜਿਹੜਾ ਇਹਨੂੰ ਇੱਕ ਥਾਂ ਜਕੜ ਲੈਣਾ ਹੈ ਨਾ, ਇਹ ਗੁਰੂ ਨਾਨਕ ਦੇ ਗਿਆਨ ਨੂੰ ਐਵੇਂ ਬੰਦ ਕਰ ਦੇਣਾ ਹੈ। ਇਹਨੇ ਸਾਰੇ ਹੀ ਆਪਣੇ ਕਲਾ ਵਿੱਚ ਦੁਨੀਆ ਲਈ, ਇਹ ਸਗਲ ਜਮਾਤੀ ਧਰਮ ਹੈ, ਇਸ ਕਰਕੇ ਇਹਦਾ ਵਿੱਚ ਨਾਂ ਨਹੀਂ ਆਇਆ। ਜਾਤ ਵਰਨ, ਜਿੰਨੀਆਂ ਵੀ ਜਾਤਾਂ ਜਿੰਨੀਆਂ ਵੀ ਹੋ ਵਰਨ ਹੈ, ਤੁਰਕ ਔਰ ਹਿੰਦੂ, ਪਸ ਪੰਖੀ ਅਣਕ ਜੂਨ ਜਿੰਦੂ, ਸਗਲ ਪਸਾਰ ਦੀਸੇ ਪਾਸਾਰਾ, ਬਿਨਸ ਜਾਏਗਾ ਸਗਲ ਅਕਾਰਾ। ਅਤੇ ਕਿਹੜੀ ਚੀਜ਼ ਰਹਿਣ ਵਾਲੀ ਹੈ ਅਤੇ ਉਹ ਕਿੱਦਾਂ ਮਿਲੇਗੀ, ਉਹ ਮਿਲੇਗੀ
ਸਹਿਜ ਸਿਫਤੇ ਭਗਤੇ ਤਤ ਗਿਆਨ। ਸਾਧ ਸਾਧ ਗੁਣ ਰਸੈ, ਤਾਂ ਸੰਗ ਸਾਧ।
ਸਾਡੀ ਸੰਗਤ ਅੰਦਰ ਹੈ। ਤਾਂ ਸੰਗ ਤੇ ਸਾਧ ਗੁਣ ਰਸ ਹੈ, ਅਨਭਉ ਨਗਰ ਉੱਥੇ ਅਨਭਉ ਹੈ, ਸਦਾ ਤਹਾਂ ਵਸ ਹੈ, ਸਾਧ ਤਹਾਂ ਵਸ ਹੈ, ਉੱਥੇ ਉਹ ਸਦਾ ਹੀ ਵਸਦਾ ਹੈ ਅਤੇ ਉਹ ਉੱਥੇ ਹੀ ਸਦਾ ਅਟਲ ਕੀਰਤਨ ਹੋ ਰਿਹਾ, ਉੱਥੇ ਭਗਤਾਂ ਦੇ ਅਖਾੜੇ ਲੱਗੇ ਹੈ, ਉਹ ਉਸੇ ਨਗਰ 'ਚ ਹੀ ਰੋਜ਼ ਪਹੁੰਚਦੇ ਹੈ, ਰੋਜ਼ ਹੀ ਅਭਿਆਸ ਕਰਕੇ ਚੜ੍ਹ ਚੜ੍ਹ ਕੇ ਉੱਥੇ ਪਹੁੰਚਦੇ। ਇਸ ਕਰਕੇ ਉਹ ਚੀਜ਼ ਅਸਲ ਹੈ, ਪਰ ਉਹ ਆਉਂਦੀ ਕਿਸ ਤਰ੍ਹਾਂ ਹੈ? ਅੱਜ ਇਹੋ ਚੀਜ਼ ਅਸ ਸ਼ਬਦ ਚੌਂਕੀ 'ਚ ਨਿਖਾਰਨੀ ਹੈ ਵੀ ਸ਼ਬਦ ਦੀ ਕੀ ਮਹੱਤਤਾ ਹੈ। ਉੱਥੇ ਹੋਰ ਕੋਈ ਚੀਜ਼ ਨਹੀਂ ਪਹੁੰਚ ਸਕਦੀ, ਇੱਕੋ ਚੀਜ਼ ਪਹੁੰਚ ਸਕਦੀ ਹੈ,
ਸਹਿਜ ਸਿਫਤੇ ਭਗਤੇ ਤਤ ਗਿਆਨ। ਸਹਿਜ ਸਿਫਤੇ ਭਗਤੇ ਤਤ ਗਿਆਨ, ਤਤ ਗਿਆਨ, ਤਤ ਗਿਆਨ, ਸਦਾ ਆਨੰਦ ਨਿਹਚ ਸੱਚ।
ਇੱਕ ਸਾਲਾ ਇੱਕ ਸਿਫਤ, ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ। ਸਾਲਾ ਹੈ ਰੱਬ ਦੀ ਸਾਰੀ ਵਡਿਆਈ ਕਰੀ ਜਾਣੀ ਬਾਣੀ ਰਾਹੀਂ ਸ਼ਬਦਾਂ ਰਾਹੀਂ। ਸਿਫਤ ਨਰੋਲੇ ਲਫਜ਼ ਟੈਕਨੀਕਲ ਹੈ ਸਾਰੀ ਬਾਣੀ, ਔਰ ਗੁਰੂ ਨਾਨਕ ਦਾ ਆਪਣਾ ਵਰਤਿਆ ਲਫਜ਼ ਹੈ ਵੀ ਸਿਫਤ ਜਿੱਥੇ ਹੈ ਨਾ, ਹਾਂ ਸਿਫਤ ਕਰੀ ਅਰਦਾਸ ਜੀ। ਜਿੱਥੇ ਵੀ ਸਿਫਤ ਲਫਜ਼ ਆਏਗਾ ਮਹੱਲੇ ਪਹਿਲੀ ਦੀ ਬਾਣੀ 'ਚ, ਪਹਿਲਾਂ ਬਾਕੀਆਂ ਦੀਆਂ ਸਾਰੀਆਂ 'ਚ, ਫਿਰ ਉਹ ਸਿਫਤ ਦਾ ਮਤਲਬ ਹੈ ਕੇਵਲ ਨਾਮ। ਇਹ ਸਦਾ ਲਈ ਹੀ ਖੋਜ ਕਰਕੇ ਦੇਖੋ, ਇਹ ਚੀਜ਼ ਮਿਲਦੀ ਹੈ ਵੀ ਸਿਫਤ ਸਿੱਧੇ ਹੀ ਨਾਮ ਜਪਣ ਨਰੋਲ ਨੂੰ ਕਹਿੰਦੇ। ਕਹਿੰਦੇ ਜਦੋਂ ਸਹਿਜ ਸਿਫਤੇ, ਇੱਥੇ ਸਲਾਹ ਨਹੀਂ ਲਿਖਿਆ, ਸਿੱਖ ਜਦੋਂ ਸਹਿਜੇ ਸਹਿਜੇ ਸਹਿਜ ਦੇ ਮਾਰਗ 'ਤੇ ਸਿਫਤ ਨਾਮ ਜਪਿਆ, ਉਹ ਭਗਤੀ ਤੱਤ ਗਿਆਨ ਉਹਦੇ ਨਾਲ ਉੱਥੇ ਪਹੁੰਚੇਗਾ। ਹੁਣ ਇਹ ਮਹੱਲੇ ਦੂਜੇ ਨਾਲ ਸਿਫਤ ਨਿਖਾਰ ਕੇ ਰੱਖ ਦਿੱਤੀ, ਇੱਥੇ ਮਹੱਲੇ ਦੂਜੇ ਦੇ ਸਿਰਫ ਸਲੋਕ ਹੀ ਆਉਣਗੇ ਸਾਰੇ ਗੁਰੂ ਗ੍ਰੰਥ ਸਾਹਿਬ, ਉਹਨਾਂ ਨਾਲ ਰਾਗ 'ਚ ਕੋਈ ਚੀਜ਼ ਰਚੀ ਹੀ ਨਹੀਂ, ਤਾਂ ਕਿ ਝਗੜਾ ਹੀ ਖਤਮ ਕਰਤਾ, ਕੋਈ ਇਹ ਨਾ ਸਮਝ ਲਏ ਵੀ ਖਰੇ ਰਾਗ ਹੀ ਪ੍ਰਧਾਨ, ਉਹਨਾਂ ਦੇ ਸਲੋਕ ਹੀ ਆਉਣਗੇ ਸਰ। ਔਰ ਸਲੋਕ ਸਦਾ ਹੀ ਇੰਡੀਪੈਂਡੈਂਟ ਹੁੰਦਾ, ਉਹਦੀ ਰਾਹ ਦੀ ਤੁੱਕ ਨਹੀਂ ਹੁੰਦੀ, ਸਲੋਕ ਆਪਣੇ ਆਪ ਹੀ ਸਾਰਾ ਹੀ ਥਿਊਰੀ ਸਾਰੀ ਫਿਲੋਸਫੀ ਆਪਣੇ ਆਪ 'ਚ ਲੁਕੋਈ ਬੈਠਾ ਹੈ। ਮਹੱਲੇ ਦੂਜੇ ਦਾ ਜੋ ਸਲੋਕ ਲਾਂਗੇ ਜਿਹਦੇ 'ਚ ਉਹਨਾਂ ਨੇ ਸਾਫ ਜ਼ਾਹਰ ਕਰਤਾ ਵੀ ਜਿਹਨਾਂ ਨਾਲ ਗੁਰੂ ਨਾਨਕ ਦਾ ਉਪਦੇਸ਼ ਲੈ ਲਿਆ, ਉਹਨਾਂ ਨੂੰ ਹੋਰ ਉਪਦੇਸ਼ ਹੋਰ ਗੁਰਮੰਤਰ ਹੋਰ ਸ਼ਬਦ ਲੈਣ ਦੀ ਲੋੜ ਨਹੀਂ ਹੈ। ਮਹੱਲੇ ਦੂਜੇ ਦਾ ਉਹ ਸਲੋਕ ਹੈ,
ਆਖ ਬੁਝਾਇਆ ਸਿਫਤੀ ਸੱਚੇ
ਦੇਖਿਆ ਹਿੰਦੂਆਂ ਤਾਂ ਗੁਰੂ ਦੇਖਿਆ ਦਿੰਦਾ ਸੀ, ਤੇ ਚੇਲਾ ਦੱਛਣਾ ਦਿੰਦਾ ਸੀ। ਗੁਰੂ ਦਾ ਕੰਮ ਕੀ ਸੀ? ਦੀਖਿਆ ਦੇਣੀ। ਇਹ ਦੀਖਿਆ ਹਰ ਇੱਕ ਮਜ਼ਹਬ ਵਿੱਚ ਹੈ। ਕ੍ਰਿਸਚੀਅਨਿਟੀ 'ਚ ਬੈਪਟਿਜ਼ਮ ਹੈ, ਉਹ ਬੈਪਟਾਈਜ਼ ਕਰਦਾ। ਸਾਡੇ ਵੀ ਸਿੱਖੀ ਦੇ ਵਿੱਚ ਗੁਰੂ ਨਾਨਕ ਨੇ ਜਿਹੜੀ ਦੀਖਿਆ ਸੀ ਨਾ, ਉਹ ਸ਼ਬਦ ਨੂੰ ਆਖ ਕੇ ਦਿੱਤੀ। ਗੁਰਮੰਤਰ ਦੀ ਉਹ ਹਰ ਕਾਨ, ਗੁਰੂ ਨਾਨਕ ਕੰਨ 'ਚ ਦੀਖਿਆ ਦੇ ਦਿੰਦੇ ਸੀ। ਜਿਹੜਾ ਭਾਈ ਗੁਰਦਾਸ ਨੇ ਲਿਖਿਆ ਚਰਨਾਮਤ ਗੁਰਸਿੱਖਾਂ ਪਲਾਇਆ, ਉਹ ਗਲਤ ਹੈ। ਕੱਚੀ ਬਾਣੀ, ਕਦੀ ਮਹਾਰਾਜ ਨੇ ਆਪਣੇ ਚਰਨ ਧੋ ਕੇ ਨਹੀਂ ਪੜਾਏ ਕਿਸੇ। ਜਿੱਥੇ ਵੀ ਸ਼ਬਦ ਆਇਆ ਹੈ ਬਾਣੀ 'ਚ, ਕਿਤੇ ਨਹੀਂ ਲਿਖਿਆ। ਬਾਣੀ 'ਚ ਲਿਖਿਆ ਗੁਰਮੰਤਰ ਦੀ ਉਹ ਹਰ ਕਾਨ। ਸੋ ਜਿਹੜੀ ਦੀਖਿਆ ਸੀ ਬਾਬੇ ਨਾਨਕ ਨਾ, ਇਹ ਬਾਬੇ ਲਹਿਣੀ ਨੂੰ ਜਿਹੜੀ ਦਿੱਤੀ, ਉਹਨਾਂ ਆਪਣੇ ਸਲੋਕ 'ਚ ਤਾਂ ਦੀਖਿਆ ਆਖੇ ਬੁਝਾਇਆ, ਇਹ ਹੋਈ ਹੈ ਗੁਰਾਂ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜੀ। ਜਪ ਬਾਣੀ ਦਾ ਜਿਹੜਾ ਅਸੂਲ ਹੈ, ਗੁਰਾਂ ਇੱਕ ਦੇ, ਮੈਨੂੰ ਇੱਕ ਦੇ ਕੇ ਚੀਜ਼ ਬੁਝਾਤੀ। ਇੱਕ ਚੀਜ਼ ਉਹ ਕੀ ਸੀ? ਸ਼ਬਦ। ਉਹ ਜਿਹੜਾ ਚੌਖਰਾ ਸ਼ਬਦ ਸੀ, ਉਹ ਗੁਰੂ ਨਾਨਕ ਨਾ ਲਹਿਣੇ ਨੂੰ ਆਖ ਕੇ ਅਤੇ ਰੱਬ ਨੂੰ ਬੁਝਾਉਣ ਦਾ ਤਰੀਕਾ ਦੱਸ ਦਿੱਤਾ। ਗੁਰਾਂ ਇੱਕ ਦੇ ਬੁਝਾਈ ਸਭਨਾ ਜੀਆਂ ਇੱਕ ਇੱਕ ਦਾ ਤਾਂ ਸੋ ਮੈਂ ਉਹ ਵਿਸਰਨੇ ਹੋਏ ਆਖਾਂ ਜੀਵਾਂ ਵਿਸਰੇ ਮਰ ਜਾਵਾਂ। ਬਾਬੇ ਨਾਨਕ ਦਾ ਸ਼ਬਦ। ਫਿਰ ਇੱਕੇ ਆਖ ਆਖ ਹੈ, ਸ਼ਬਦ ਭਾਖ ਹੈ, ਅਰਧ ਉਰਧ ਦਿਨ ਰਾਤ ਮਹੱਲਾ ਪਹਿਲਾ। ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬਹੁੜ ਜਨਮ ਨਾਮ। ਹੁਣ ਸੋਚਣ ਵਾਲੀ ਗੱਲ ਹੈ, ਗੁਰੂ ਨਾਨਕ ਨੂੰ ਕਿਹਨੇ ਦੀਖਿਆ ਦਿੱਤੀ? ਉਹਨਾਂ ਨੂੰ ਦਿੱਤੀ ਅਕਾਲ ਪੁਰਖ ਨੇ ਖੁਦ। ਔਰ ਆਹ ਵੀ ਲੈਣੇ ਦੇ ਸਲੋਕ ਜਿੱਥੇ ਗੁਰੂ ਨਾਨਕ ਦਿਓ ਲਿਖਿਆ, ਉਹਦੇ ਗੁਰ ਦੇ ਰਾਰੇ ਨੂੰ ਅੰਕੜ ਹੈ। ਇਸ ਕਰਕੇ ਸਾਰੀ ਸਿੱਖੀ 'ਚ ਹੀ ਗੁਰੂ ਜਿਹੜਾ ਹੈ ਦੀਖਿਆ ਦੇਣ ਵਾਲਾ ਅਕਾਲ ਪੁਰਖ ਹੈ। ਲੇਕਿਨ ਇੱਕ ਰਸਮ ਬਾਹਰਲੀ ਤੋਰਨ ਲਈ ਇਹ ਨੌਵੇਂ ਗੁਰੂ ਕੰਨ 'ਚ ਦੇ ਦਿੰਦੇ ਸੀ, ਦਸਵੇਂ ਗੁਰੂ ਨੇ ਇਹਨੂੰ ਪੰਜਾਂ ਦੇ ਹਵਾਲੇ ਕਰ, ਕਿਉਂਕਿ ਦੇ ਰਹਿਣੀ ਨਹੀਂ ਸੀ। ਇਹੋ ਚੀਜ਼ ਦੇਖਣ ਵਾਲੀ ਹੈ ਸਾਰੀ, ਭਈ ਦਸਮ ਪਾਤਸ਼ਾਹ ਨੇ ਐਡਾ ਵੱਡਾ ਕੰਮ ਕੀਤਾ, ਬੰਦੇ ਨੂੰ ਬੰਦੇ ਦੇ ਦੁਆਲੇ ਲਾਇਆ, ਸਦਾ ਲਈ ਗੁਲਾਮੀ ਲਈ, ਕਿ ਬੰਦੇ ਦੀ ਲੋੜ ਹੀ ਨਾ ਪਏ। ਪੰਜ ਸਿੰਘ ਜਿੱਥੇ ਇਕੱਠੇ ਹੋ ਜਾਣ ਉੱਥੇ ਦੀਖਿਆ ਦੇ ਦਿੰਦੇ ਸੀ। ਔਰ ਇਹ ਜਿਹੜੀ ਦੀਖਿਆ ਦੇਣ ਦੀ ਰਸਮ ਹੈ, ਇਹੋ ਹੀ ਗਾਂ ਸੀਨਾ ਬਸੀਨਾ ਚਲੀ ਆਉਂਦੀ। ਉਹਦੇ ਵਿੱਚ ਜਿਹੜੇ ਦੀਖਿਆ ਆਖ ਕੇ ਵਜਾਉਂਦੇ ਆ ਨਾ, ਬੋਲ ਵਾਹਿਗੁਰੂ ਜੀ ਕਾ ਖਾਲਸਾ, ਉਹ ਹੀ ਤੱਤ ਵਸਤੂ ਹੈ, ਬਾਕੀ ਸਭ ਕੁਛ ਹੀ ਭਰਮ ਹੈ। ਉਹ ਇੱਕ ਚੀਜ਼ ਸਿੱਖਣਾ ਸਾਂਭਣੀ ਹੈ ਵੀ ਗੁਰੂ ਕੀ ਦੀਖਿਆ ਦਿੰਦਾ। ਉਹ ਸ਼ਬਦ ਮਹੱਲੇ ਦੂਜੇ ਦਾ ਸਲੋਕ ਸਾਫ ਦੱਸਦਾ, ਸਿਮਤ ਕਰੀ ਚਲੀ, ਨਾਮ ਜਪੀ ਚੰਗ, ਉਹਦੇ ਵਿੱਚ ਹੀ ਸਮਾ ਜਾਏਗਾ। ਪਾਸ਼ਾ ਨੇ ਵੀ ਗੁਪਤ ਰੱਖਿਆ ਸ਼ਬਦ,
ਵਾਹਿਗੁਰੂ ਜੀ ਕੀ ਫਤਿਹ।
ਦਿਓ ਵਰਗਾ ਗੁਰੂ ਪੂਰਾ ਨਾਲ ਮਿਲ ਜੇ, ਉਹਨਾਂ ਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ।
ਸਿਰਪੀ ਸੱਚ
ਸਚਾਈ ਦੀ ਗੱਦੀ ਦੇਣ ਦੀ ਵੀ ਭਾਈ ਗੁਰਦਾਸ ਟਿੱਕਾ ਭਾਈ ਬਾਬਾ ਬੁੱਢਾ ਟਿੱਕਾ ਲਾਉਂਦਾ ਸੀ ਗੁਰਿਆਈ ਦਾ, ਫਿਰ ਉਹਦਾ ਪੁੱਤ ਬਾਬਾ ਭਾਨਾ ਦਸਮ ਪਾਤਸ਼ਾਹ ਨੂੰ ਟਿੱਕਾ ਕੀਤਾ। ਇਹ ਸਾਰੀ ਚੀਜ਼ ਇਤਿਹਾਸ ਗਲਤ ਲਿਖ ਰਿਹਾ ਹੈ। ਸੁੰਦਰ ਦੀ ਸੱਦ ਜਿਹੜੀ ਹੈ ਉਹਦੇ 'ਚ ਸਾਫ਼ ਜ਼ਾਹਰ ਹੈ ਵੀ ਜਿਹੜੀ ਗੁਰੂਆਂ ਨੂੰ ਟਿੱਕਾ ਦਿੰਦੇ ਸੀ ਉਹ ਕੀ ਸੀ, ਰਾਮਦਾਸ ਸੋਢੀ ਤਿਲਕ ਦਿਓ ਸੱਚ ਸਾਬਦ ਨਿਸ਼ਾਨ। ਕਿੱਡੀ ਵੱਡੀ ਸਾਧੀ ਹੈ ਔਰ ਕਿੱਡੀ ਵੱਡੀ ਮਨਮੁਖਤਾ ਹੈ ਜਿਹੜਾ ਇਤਿਹਾਸ ਮਗਰ ਜਾ ਕੇ ਤੇ ਅਸੀਂ, ਉਹ ਬਾਬੇ ਬੁੱਢੀ ਦਾ ਤੇ ਨਾਮ ਨਹੀਂ ਹੈ ਗੁਰੂ ਗ੍ਰੰਥ ਸਾਹਿਬ 'ਚ, ਖਬਰੇ ਹੋਇਆ ਕਿ ਨਹੀਂ ਹੋਇਆ। ਭਾਈ ਗੁਰਦਾਸ ਦੀਆਂ ਸਾਰੀਆਂ ਵਾਰਾਂ ਪੜ੍ਹ ਲਓ ਉਹਦੇ 'ਚ ਉਹਦਾ ਨਾਂ ਹੀ ਹੈ ਨਹੀਂ, ਪਤਾ ਨਹੀਂ ਕਿਹਦੀਆਂ ਵਾਰ ਹੈ, ਫਿਰ ਉਹ ਗੁਰੂ ਗ੍ਰੰਥ ਸਾਹਿਬ 'ਚ ਹੈ ਨਹੀਂ। ਸੂਰੀ ਪ੍ਰਕਾਸ਼ ਦੀਆਂ ਕਥਾ ਜਾਂ ਸਾਰੀਆਂ ਇਹਨਾਂ ਨੂੰ ਸਾਰੀਆਂ ਹੀ ਮੰਨ ਕੇ ਅਸੀਂ ਐਡਾ ਵੱਡਾ ਅਸੂਲ ਹਿੰਦੂਇਜ਼ਮ 'ਚ ਵਾੜ ਰਹੇ ਹਾਂ। ਹਿੰਦੂਇਜ਼ਮ ਖੱਬੇ ਹੱਥ ਨਾਲ ਕੇਸਰ ਦਾ ਟਿੱਕਾ ਲਾਉਂਦੇ ਗੱਦੀ ਦੇ ਉੱਤੇ ਦੇਣ। ਮਹਾਰਾਜ ਨੇ ਸੁੰਦਰ ਦੀ ਸੱਚ ਸਾਫ਼ ਲਿਖਤਾ, ਰਾਮਦਾਸ ਸੋਢੀ, ਸੋਢੀ ਤਾਂ ਲਿਖਿਆ ਕਿਉਂਕਿ ਸਰੀਰ ਨੂੰ ਟਿੱਕਾ ਦਿੱਤਾ ਸੀ, ਉਹ ਸਰੀਰ ਨੇ ਲੈਂਦਾ, ਬਾਕੀ ਰਾਮਦਾਸ ਗੁਰ ਲਿਖ ਗਿਆ, ਉਹ ਸ਼ਬਦ ਰੂਪ ਹੈ ਬਾਕੀ ਰਾਮਦਾਸ। ਇੱਥੇ ਸੋਢੀ ਤਾਂ ਲਿਖਿਆ ਕਿਉਂਕਿ ਦੇਹ ਨੂੰ ਟਿੱਕਾ ਦਿੱਤਾ, ਪਰ ਉਹ ਵੀ ਕਿਹੜਾ ਟਿੱਕਾ, ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਓ ਨਾ ਜਾਈ, ਤੇਰੇ ਦੁਆਰੇ ਧੁੰਨ ਸਹਿਜ ਕੀ ਮਾਥੇ ਮੇਰੇ ਦਗਰ। ਕਿੱਡੇ ਵੱਡੇ ਸਾਧੇ ਹਨ ਸਾਰੇ, ਔਰ ਸਿੱਖੀ 'ਚ ਕੋਈ ਇਸ ਅਸੂਲ ਨਾਲ ਨਹੀਂ ਦੇਖਦਾ ਵੀ ਇਹ ਸਾਰਾ ਕੁਛ ਗਲਤ ਹੈ। ਅਸਲ ਕੀ ਸੀ, ਰਾਮਦਾਸ ਸੋਢੀ ਤਿਲਕ ਦਿਓ ਸੱਚ ਸ਼ਬਦ ਨਿਸ਼ਾਨ। ਉਹਦੇ ਕੰਨ 'ਚ ਜਿਸ ਵੇਲੇ ਉਹਨੂੰ ਸ਼ਬਦ ਦੇ ਦਿੱਤਾ, ਉਹਦੇ ਮੱਥੇ 'ਚ ਜੋਤ ਜਗਣ ਲੱਗ ਪਈ, ਔਰ ਪ੍ਰਗਟੀ ਜੋਤ ਮਹਾਂਤ ਕੇ ਮਾਥੇ, ਨਾਨਕ ਉਦਰੇ ਤਿੰਨ ਕੇ ਸਾਥੇ, ਉਹ ਸੀ ਦੇਖੇ ਆ ਜਿਹਨਾਂ ਨੂੰ ਗੁਰੂ ਨਾਨਕ ਨੇ ਇੱਦਾਂ ਕੀਤਾ ਹੋ, ਉਹਨਾਂ ਦਾ ਕੀ ਹਾਲ, ਉਹ ਸੀ ਬਾਬਾ ਲੈਣਾ ਛੱਡ ਕੇ। ਬਾਕੀ ਜੋ ਪੰਜ ਸਿੰਘ ਦੜਾਉਂਦੇ ਨੇ ਉਹ ਮਨ ਮਤ ਹੈ, ਉਹ ਜੋ ਰਹਿਤ ਆਵਰ ਕੁਛ ਔਰ ਕਮਾਵਤ, ਰਹਿਤ ਗੁਰੂ ਨਾ ਹੋਰ ਤੋਰੀ ਦਸਮ ਪਾਤਸ਼ਾਹ ਨਾ, ਉਹ ਬਾਕੀ ਸਾਰੀ ਉਮਰ ਕਰੀ ਜਾਣਾ, ਜਿਹੜੀ ਅਸਲ ਚੀਜ਼ ਦਿੱਤੀ ਹੈ ਉਹ ਕਦੀ ਕਰਨੀ ਨਾ। ਬਰਕਤ ਕਿੱਥੋਂ ਪਏ, ਇਸ ਕਰਕੇ ਇੱਕੋ ਇੱਕ ਹੀ ਦਸਮ ਪਾਤਸ਼ਾਹ ਨੇ ਇਹੋ ਚੀਜ਼ ਦੜਾਈ ਹੈ, ਇੱਕੇ ਆ ਮਹੱਲੇ ਲਫ਼ਜ਼ ਨੇ। ਮਹੱਲਾ ਪਹਿਲਾ, ਬਾਬਾ ਨਾਨਕ ਲੈਂਦਾ ਮੈਨੂੰ ਚਾਹ ਹੀ ਨਹੀਂ ਲੱਥਦਾ ਸਾਰੀ ਦਿਹਾੜੀ ਨੂੰ ਆਖਣ ਦਾ।
ਆਖਣ
ਸਿੱਖੀ ਚ ਬਾਕੀ ਚੀਜ਼ਾਂ ਨੂੰ ਸਭ ਮਾਣ ਹੈ, ਜਿਹੜਾ ਨਾਮ ਦਾ ਜਪਣਾ ਉਹਨੂੰ ਟਿੱਚ ਕਰਵਾ ਲਈ, ਉਹਨੂੰ ਕੋਈ ਸਮਝਦਾ ਹੀ ਨਹੀਂ ਹੈ। ਬੜੇ ਬੜੇ ਇੰਟਲੈਕਚੁਅਲ, ਬੜੇ ਬੜੇ ਬੁੱਧੀਜੀਵ ਮਖੌਲ ਕਰ ਰਹੇ ਨੇ ਨਾਮ ਜਪਣ ਵਾਲੇ, ਕਿਉਂ? ਉਹ ਦੇਖਦੇ ਨਹੀਂ ਸਭ 'ਚ, ਉਹਨਾਂ ਨੇ ਕਦੀ ਦੇਖਿਆ ਨਹੀਂ। ਬਾਬਾ ਨਾਨਕ ਹੀ ਕਹਿ ਰਿਹਾ, ਉਹ ਕਹਿੰਦਾ ਮੈਨੂੰ ਤਾਂ ਚਾਹ ਹੀ ਨਹੀਂ ਲੱਥਦਾ, ਮੇਰਾ ਚਾਹ ਹੀ ਨਹੀਂ ਲੱਥਦਾ ਲੈਣ। ਪਹਿਲਾ ਸਲੋਕ ਮਹੱਲਾ ਪਹਿਲਾ, ਨਦੀਆਂ ਹੋਵੇ ਤੇਵਣਾ,
ਨਦੀਆਂ ਹੋਵੇ
ਕਹਿੰਦੀ, ਜੇ ਸਾਰੀਆਂ ਨਦੀਆਂ ਮੇਰੇ ਸਾਹਮਣੇ ਗਊਆਂ ਬਣ ਜਾਣ ਦੁੱਧ ਦੇਣ ਵਾਲੀਆਂ, ਤੇ ਜਿਹੜੇ ਸਮੁੰਦਰ, ਜਿਹੜੇ ਸੋਮੇ ਫੁੱਟ ਰਹੇ ਨੇ ਦਰਿਆ ਦੇ ਇਹਨਾਂ ਦੇ ਕੰਢਿਆਂ ਤੇ, ਉਹ ਦੁੱਧ ਘਿਓ ਸੁੱਟਣ ਲੱਗ ਪੈਣ। ਕਹਿੰਦੇ ਮੈਂ ਨੀ ਇਹਨਾਂ ਦੀ ਪਰਵਾਹ ਕਰਦਾ, ਮੇਰਾ ਕੀ ਕੰਮ ਹੈ?
ਨਦੀਆਂ ਹੋਵੇ
ਇਸ ਦੇਹ ਚ ਇੰਨਾ ਦੁੱਧ ਕੀ ਹੋਵੇ, ਲੇਕਿਨ ਨਾਮ ਤੇ ਕੋਈ ਆਉਂਦਾ ਨੀ, ਉਹ ਉਹਨਾਂ ਚ ਹੀ ਭੁੱਲ ਜਾਂਦੇ। ਮਹਾਰਾਜ ਕਹਿੰਦੇ ਇਹ ਚੀਜ਼ਾਂ ਸਲਾਉਣ ਵਾਲੀਆਂ ਨਹੀਂ ਹੈ। ਕੌਣ ਹੈ ਸਲਾਉਣ ਵਾਲਾ?
ਪੀ ਤੂੰ
ਤੈਨੂੰ ਮੈਂ ਸਲਾਉਂਦਾ ਵੀ ਕਿੱਦਾਂ? ਨਰੋਰ ਨਾਮ ਜਪ ਕੇ ਕਿੱਦਾਂ?
ਆਖਣ
ਧਰਤੀ ਨੂੰ ਸ਼ੱਕਰ ਕਰਦੇ ਖੰਡ ਕਰਦੇ, ਸਗਲੀ ਧਰਤੀ,
ਸਗਲੀ ਧਰਤੀ
ਸ਼ੱਕਰ ਸ਼ੱਕਰ ਹੋ ਜਾਏ, ਜਿਹੜੇ ਸੋਮੇ ਫੁੱਟਦੇ ਆ ਦੁੱਧ ਘਿਓ ਦੇ ਫੁੱਟਣ, ਨਦੀਆਂ ਇਹ ਸਾਰੀਆਂ ਗਾਵਾਂ ਹੋ ਜਾਣ, ਤੇ ਕਹਿੰਦੇ
ਪਰਬਤ ਸੋਹੇ ਨਾ ਰੂਪਾ ਹੋਵੇ, ਪਰਬਤ ਸੋਹੇ ਨਾ ਰੂਪਾ ਹੋਵੇ।
ਸਾਰੀ ਦੁਨੀਆਂ ਦੀ ਇਕਾਨਮੀ ਇਸ ਚੀਜ਼ ਤੇ ਚੱਲਦੀ ਹੈ ਵੀ ਕਿਹੜੇ ਦੇਸ਼ ਕੋਲ ਜ਼ਿਆਦਾ ਸੋਨਾ ਹੈ, ਇਹਦਾ ਬੈਲੈਂਸ ਸੋਨੇ ਦਾ ਕਿੰਨਾ ਕਿਸ ਦੇਸ਼ ਦਾ। ਹੁਣ ਮਹਾਰਾਜ ਕਹਿੰਦੇ ਭਾਵੇਂ ਤੂੰ ਪਹਾੜ ਖੜੇ ਕਰਦੇ ਸੋਨੇ ਦੇ, ਰੁਪਾ ਕਹਿੰਦੇ ਚਾਂਦੀ ਨੂੰ,
ਪਰਬਤ ਸੋਨੇ ਨਾ
ਪੰਜ ਮਣ ਕੱਚੇ ਦਾ ਇੱਕ ਭਾਰ ਹੁੰਦਾ ਸੀ। ਕਹਿੰਦੇ ਜੇ ਸਾਰੀ ਧਰਤੀ ਦੇ ਜਿੰਨੇ ਵੀ ਵੈਜੀਟੇਸ਼ਨ ਹੈ ਉਹਨਾਂ ਦੇ ਇੱਕ ਇੱਕ ਪੱਤਾ ਇਕੱਠਾ ਕਰਕੇ, ਸਾਰੇ ਫਲਦਾਰ ਦਰਖਤਾਂ ਦਾ, ਸਾਰਿਆਂ ਦਾ ਇੱਕ ਇੱਕ ਪੱਤਾ ਇਕੱਠਾ ਕਰਕੇ ਉਹਨੂੰ ਕਹਿੰਦੇ ਉਹ 18 ਭਾਰ ਬਣ ਜਾਂਦੇ। ਇੰਨੀ ਵੱਡੀ ਜੇ ਮੇਵਿਆਂ ਦੇ ਦਰਖਤ ਜਾਂ ਸਾਰੇ ਹੋਣ 18, ਕਹਿੰਦੇ ਜੀ ਸਾਰੇ ਹੀ ਇਹ ਮੇਵੇ ਬਣ ਜਾਣ। ਉਹ ਮਹਾਰਾਜ ਕਹਿੰਦੇ ਭਾਰ 18 ਮੇਵਾ ਹੋਵੇ, ਭਾਰ 18 ਮੇਵਾ ਹੋਵੇ, ਗਰੜਾ ਹੋਏ ਸੁਆਉ, ਗਰੜਾ ਡਿਕਸ਼ਨਰੀ ਮੀਨਿੰਗ ਨਾ ਪਤਾ ਹੋਊਗਾ। ਗਰੜਾ ਹੋਏ ਸੋ ਕਿੱਦਾਂ ਬਾਣੀ ਨੂੰ ਸਮਝਣਾ। ਇਸ ਕਰਕੇ ਜਿਹੜੀ ਬਾਣੀ ਹੈ ਇਹਨੂੰ ਮਹਾਰਾਜ ਨੇ ਲਿਖਿਆ ਸਮਝੇ ਸੁਝੇ ਪੜ੍ਹ ਪੜ੍ਹ ਬੁਝੇ ਤਾਂ ਸਾਰੀ ਚੀਜ਼ ਦਾ ਪਤਾ ਲੱਗੂ। ਗਰੜੇ ਦਾ ਮਹਿਨੇ ਹੈ ਜਿਹੜਾ ਫਲ ਮੂੰਹ ਚ ਪਾਓ ਜਾਂ ਕੋਈ ਚੀਜ਼ ਮੂੰਹ ਚ ਪਾਓ ਉਹ ਘੋਲ ਕੇ ਤੇ ਉਹਦਾ ਸਵਾਦ ਆਏ। ਗਰੜਾ ਹੋਏ ਸੋ ਕਹਿੰਦੇ ਇੰਨੇ ਨੇ ਮੇਵੇ ਹੋਣ ਜਿਹੜੇ ਮੇਰੇ ਮੂੰਹ ਚ ਘੋਲ ਕੇ ਤੇ ਉਹਨਾਂ ਦਾ ਸਵਾਦ ਆ ਜਾਏ।
ਭਾਰ 18 ਮੇਵਾ ਹੋਵੇ, ਭਾਰ 18 ਮੇਵਾ ਹੋਵੇ, ਗਰੜਾ ਹੋਏ ਸੁਆਉ, ਗਰੜਾ ਹੋਏ ਸੁਆਉ।
ਇਹ ਤੇ ਮੇਰੀ ਖੁਰਾਕ ਹੋਵੇ ਤੇ ਫਿਰ ਚੰਦ ਸੂਰਜ ਦੋਵੇਂ ਮੇਰੇ ਐਡੇ ਐਡੇ ਵੱਡੇ ਲੈਂਪ ਲੱਗੇ ਹੁਣ ਮੇਰੇ ਉਸ ਘਰ ਚ ਜਿਹੜਾ ਕਦੀ ਨਾ ਬਿਨ ਸੇ।
ਚੰਦ ਸੂਰਜ ਦੋਏ ਫਿਰਦੇ ਹੈ, ਚੰਦ ਸੂਰਜ ਦੋਏ ਫਿਰਦੇ ਨੇ, ਚਲ
ਮਾਲਕ ਹੋਵਾਂ। ਇੰਨੇ ਗਰੜੇ ਮੇਵੇ ਖਾਣ ਨੂੰ ਮੈਨੂੰ ਸਭ, ਪਰ ਮਾਲਕ ਕਹਿੰਦੇ ਪੀ ਤੂੰ ਦੁੱਖ ਸਹਾਰੀ ਜਾਵਾਂ, ਪਾਪ ਗਰੇ ਦੋਏ ਰਾਹ ਹੋ ਜਾਣ ਮੇਰੇ ਲਈ। ਤੇ ਰਤਨ ਪੀਣੀ ਰਾਜੇ ਸਿਰੇ ਉੱਪਰੇ ਰੱਖੈ, ਮੇਰੇ ਸਿਰ ਦੇ ਉਸ ਵੇਲੇ ਉਹ ਟਾਈਮ ਐਸਾ ਹੋਵੇ ਜਿੱਥੇ ਕਿ ਜਿਹੜੀ ਰਾਜ ਕਰ ਰਹੇ ਨੇ ਉਹ ਰਤ ਪੀਣ ਵਾਲੇ ਰਾਜੇ ਹੋਣ। ਮਤਲਬ ਆਲੇ ਦੁਆਲੇ ਇਹੋ ਜਿਹਾ ਮੁਲਕ, ਇਹੋ ਜਿਹੀ ਸੁਸਾਇਟੀ ਚ ਵੀ ਮੈਂ ਰਹਾਂ ਜੇ ਰਤ ਪੀਣੇ ਰਾਜੇ ਸਿਰੇ ਉੱਪਰੇ ਰੱਖੇ। ਇਹ ਵੈ ਜਾਪੈ ਭਾਉ ਤੇ ਉਹਨਾਂ ਤੇ ਮਹਾਰਾਜ ਕਹਿੰਦੇ ਮੈਨੂੰ ਇਸ ਦੁੱਖ ਦੀ ਹਾਲਤ ਵੀ ਜੀ ਰੱਖੇ ਇਹੋ ਜਿਹੇ ਮੰਦੇ ਸਮੇ ਭੈੜੇ ਹਾਲਾਤ ਵੀ ਹੋ ਜਾਣ ਮੁਲਕ ਦੇ ਤਾਂ ਵੀ ਕਿਸੇ ਕਿਸਮ ਦਾ ਭਾਵੇਂ ਰਾਜ ਮਦੇ ਤਾਂ ਕਵਨ ਵਡਾਈ ਭੀਕ ਮੰਗਾਏ ਤਾਂ ਕਿਆ ਘੱਟ ਜਾਏ ਸਭ ਕੁਛ ਜੀਵ ਤਖ਼ਤ ਵਸਾਲੇ ਤਾਂ ਦਾਸ ਤੁਮਾਰੇ ਘਾਸ ਵਡਾਵੇ ਕੇ ਤੱਕ ਬੋਲਾ ਇੱਕ ਸਿੱਖ ਨੂੰ ਕੰਮ ਨੀ ਭੁੱਲ ਰਿਹਾ ਉਹ ਕੀ ਹੈ ਕਹਿੰਦੇ ਜਿਹੜੀ ਅੱਗ ਤੇ ਪਾਲਾ ਹੈ ਇਹ ਮੇਰੇ ਲਈ ਗਰਮੀ ਤੇ ਸਰਦੀ ਦੇ ਕੱਪੜੇ ਦੋ ਮੈਂ ਨੰਗਾ ਫਿਰ ਰਿਹਾ ਪਰ ਨਾ ਮੈਨੂੰ ਅੱਗ ਪੋ ਗਰਮੀ ਲੱਗਦੀ ਨਾ ਪਾਲਾ ਲੱਗਦਾ ਜੇ ਮੈਂ ਇਸ ਹਾਲਤ ਚ ਵੀ ਤੁਰਿਆ ਫਿਰਾਂ ਤੇ ਖਾਣਾ ਹੋਵੇ ਵਾਓ ਤੇ ਮੇਰਾ ਆਹਾਰ ਰੋਟੀ ਨਾ ਹੋਵੇ ਕਈ ਸਾਧੂ ਪਿਛਲੀ ਸ਼ਬਦ ਚੌਂਕ ਚ ਦੱਸਿਆ ਸੀ ਉਹ ਹਵਾ ਦੇ ਆਸਰੇ ਜੀਂਦੇ ਵੀ ਮੇਰਾ ਖਾਣਾ ਹੋਵੇ ਵਾਓ ਹਵਾ ਖਾਵਾਂ ਮੈਂ ਸੁਰਗੇ ਦੀਆਂ ਮੋਹਣੀਆਂ ਇਸਤਰੀਆਂ ਇੱਥੇ ਛਾਪ ਲਾਤੀ ਕਿ ਸੁਰਗਾਂ ਦੇ ਵਿੱਚ ਉਹ ਜਿਹੜੀਆਂ ਮੋਹਣੀਆਂ ਇਸਤਰੀਆਂ